ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਯਾ ਕਰਜ਼ ਗੁਫਤਮ ਪੇਸ਼ਤੋ ਦਰ ਗੋਸ਼ ਕੁਨ ਕਰਤਾਰ ਅਕਾ ਕਬੀਰ ਕਰੀਮ ਤੋਂ ਹੈ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮ ਸਰ ਮੂਏ ਇਜ਼ਰਾਇਲ ਗ੍ਰਿਫਤ ਹੈ ਦਿਲ ਹੇਚ ਨਦਾਨੀ ਰਹਾਓ ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ਆਖਿਰ ਬੇਅਫਤਮ ਕਸ ਨਦਾਰਦ ਚੂੰ ਸ਼ਬਦ ਤਕਬੀਰ ਸਭ ਰੋਜ਼ ਗਸਤਮ ਦਰ ਹਵਾ ਕਰਦੇਮ ਬਧੀ ਖਿਆਲ ਗਾਹੇ ਨਨੇਕੀ ਕਾਰ ਕਰਦਮ ਮਮ ਈ ਚਿਨੀ ਅਹਿਵਾਲ ਬਦ ਬਖਤ ਹਮ ਚੋ ਬਖੀਲ ਗਾਫਿਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ ਜਿਉ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ ਬੂੰਦ ਬਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ ਨਾਦ ਕੁਰੰਗ ਕਹਿ ਬੇਦਿਆ ਸਨਮੁਖ ਉੱਠਦਾਵੈ ਪਵਰ ਲੋਭੀ ਕੁਸੁਮ ਬਾਸ ਕਾ ਮਿਲ ਆਪ ਬੰਧਾਵੈ ਤਿਉਂ ਸੰਤ ਜਨ ਹਰ ਪ੍ਰੀਤ ਹੈ ਦੇਖ ਦਰਸ਼ ਅਘਾਵੈ ਤਿਉਂ ਸੰਤ ਜਨ ਹਰ ਪ੍ਰੀਤ ਹੈ ਦੇਖ ਦਰਸ਼ ਅਘਾਵੈ ਸ੍ਰੀ ਵਾਹਿਗੁਰੂ ਜੀ ਮੀਨਾ ਜਲਹੀਨ ਹੈ ਉਹ ਬਿਸ਼ਰਤ ਮਨ ਤਨ ਖੀਨ ਹੈ ਕਤ ਜੀਵਨ ਪ੍ਰੈ ਬਿਨ ਹੋਤ ਸਨਮੁਖ ਸਹਿਬਾਨ ਹੈ ਮਿਰਗ ਅਰਪੇ ਮਨ ਤਨ ਪ੍ਰਾਣ ਹੈ ਉਹ ਵੇਦਿਓ ਸਹਿਜ ਸਰੋਤ ਮੀਨਾ ਜਲਹੀਨ ਹੈ ਉਹ ਬਿਸ਼ਰਤ ਮਨ ਤਨ ਖੀਨ ਹੈ ਕਤ ਜੀਵਨ ਪ੍ਰੈ ਬਿਨ ਹੋਤ ਸਨਮੁਖ ਸਹਿਬਾਨ ਹੈ ਮਿਰਗ ਅਰਪੇ ਮਨ ਤਨ ਪ੍ਰਾਣ ਹੈ ਉਹ ਬੇਦਿਓ ਸਹਿਜ ਸਰੋਤ ਪ੍ਰੈ ਪ੍ਰੀਤ ਲਾਗੀ ਮਿਲ ਬੈਰਾਗੀ ਖਿਨ ਰਹਿਣ ਤ੍ਰਿਗ ਤਨ ਤਿਸ ਬਿਨਾ ਪਲਕਾ ਨ ਲਾਗੈ ਪ੍ਰੈ ਪ੍ਰੇਮ ਪਾਗੈ ਚਿਤਵੰਤ ਅਣ ਦਿਨ ਪ੍ਰਭ ਮਨਾ ਸ੍ਰੀ ਰੰਗ ਰਾਤੇ ਨਾਮ ਮਾਤੇ ਪੈ ਭਰਮ ਦੁਤੀਆ ਸਗਲ ਖੋਤ ਕਰ ਮਾਇਆ ਦਇਆ ਦਿਆਲ ਪ੍ਰੀਤ ਪੂਰਨ ਹਰ ਪ੍ਰੇਮ ਨਾਨਕ ਮਗਨ ਹੋਤ ਸ੍ਰੀ ਰੰਗ ਰਾਤੇ ਨਾਮ ਮਾਤੇ ਪੈ ਭਰਮ ਦੁਤੀਆ ਸਗਲ ਖੋਤ ਕਰ ਮਾਇਆ ਦਇਆ ਦਿਆਲ ਪੂਰਨ ਹਰ ਪ੍ਰੇਮ ਨਾਨਕ ਮਗਨ ਹੋਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹਨ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਅੰਮ੍ਰਿਤਮਈ ਗੁਰਬਾਣੀ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਕਥਾ ਵਿਚਾਰ ਪ੍ਰਵਾਹ ਚੱਲ ਰਹੇ ਨੇ ਰੋਜ਼ ਆਪ ਜੀ ਆਸਾ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਸ਼ੰਤਾਂ ਦੀ ਪਾਠ ਅਤੇ ਵਿਆਖਿਆ ਸਰਵਣ ਕਰ ਰਹੇ ਹੋ ਸਤਿਗੁਰੂ ਜੀ ਨੇ ਪਿਛਲੇ ਸ਼ੰਤ ਵਿੱਚ ਦੱਸਿਆ ਸੀ ਕਿ ਜੀਵ ਮਾਇਆ ਦੇ ਮੋਹ ਵਿੱਚ ਕਾਮੜਾ ਹੋ ਕੇ ਆਪਣੇ ਸਵਾਸਾਂ ਨੂੰ ਬਿਰਥੇ ਗਵਾ ਰਿਹਾ ਹੈ। ਅਨੇਕਾਂ ਜਨਮ ਬੀਤ ਗਏ ਨੇ, ਦਿਨ ਖਾਤ ਜਾਤ ਬਿਹਾਤ ਪ੍ਰਭਿਨ। ਇਸ ਬੰਦੇ ਦੀ ਉਮਰ ਨੂੰ, ਇਸ ਬੰਦੇ ਦੀ ਸਵਾਸਾਂ ਦੀ ਪੂੰਜੀ ਨੂੰ ਜਿਹੜੇ ਦਿਨ ਹਨ ਉਹ ਖਾਈ ਜਾ ਰਹੇ ਨੇ, ਕਿਉਂਕਿ ਜੋ ਦਿਨ ਆਵੇ ਹੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਸਮਾਂ ਕਾਲ ਬੀਤਦਾ ਜਾ ਰਿਹਾ ਅਤੇ ਬੰਦੇ ਦੀ ਉਮਰ ਘਟਦੀ ਜਾ ਰਹੀ ਹੈ। ਜਿੰਨੇ ਸਵਾਸ ਇਹ ਲੈ ਕੇ ਆਇਆ ਸੀ ਦੁਨੀਆ 'ਤੇ ਉਹ ਮੁੱਕਦੇ ਜਾ ਰਹੇ ਨੇ। ਜਨਮ ਮਰਨ ਅਨੇਕ ਬੀਤੇ, ਇੱਦਾਂ ਅਨੇਕਾਂ ਜਨਮ ਹੋ ਗਏ ਨੇ, ਅਨੇਕਾਂ ਵਾਰੀ ਇਹ ਜੰਮਿਆ, ਅਨੇਕਾਂ ਵਾਰੀ ਇਹ ਮਰਿਆ, ਬੀਤ ਗਏ ਨੇ। ਪ੍ਰਭੂ ਪਰਮਾਤਮਾ ਨੂੰ ਮਿਲਣ ਤੋਂ ਬਿਨਾਂ ਇਹਦੀ ਕੋਈ ਹਾਲਤ ਚੰਗੀ ਨਹੀਂ ਹੈ। ਫਿਰ ਸੰਗ ਬਿਨ ਕਛ ਨਹਿ ਗਤੇ, ਕੁੱਲ ਰੂਪ ਧੂਪ ਗਿਆਨ ਹੀ ਨਹੀਂ, ਤੁਝ ਬਿਨਾਂ ਮੋਏ ਕਵਨ ਮਾਤ, ਕਰ ਜੋੜ ਨਾਨਕ ਸਰਣ ਆਇਓ, ਪ੍ਰੈ ਨਾਥ ਨਰ ਹਰ ਕਰੋ ਗਾਤ। ਕਿੱਦਾਂ ਦੀ ਤੀਬਰ ਇੱਛਾ ਹੋਣੀ ਚਾਹੀਦੀ ਹੈ ਪਰਮਾਤਮਾ ਨੂੰ ਮਿਲਣ ਦੀ, ਹੁਣ ਇਹ ਗੱਲ ਮਹਾਰਾਜ ਸ਼ੁਰੂ ਕਰਦੇ ਨੇ। ਕਿਉਂਕਿ ਇਹਨਾਂ ਸੰਤਾਂ ਦੀ ਆਪਸ ਵਿੱਚ ਇੱਕ ਲੜੀ ਚੱਲਦੀ ਹੈ। ਪਹਿਲਾਂ ਜੀਵ ਦੀ ਪਰਮਾਤਮਾ ਤੋਂ ਬਿਨਾਂ ਜੋ ਹਾਲਤ ਹੁੰਦੀ ਹੈ ਉਹ ਦੱਸ ਕੇ, ਉਹਦੀ ਸ਼ੁਰੂਆਤ ਦੱਸ ਕੇ, ਹੁਣ ਜਿਹੜਾ ਵਾਹਿਗੁਰੂ ਦੇ ਵਿਛੋੜੇ ਕਰਕੇ ਇਸ ਨੂੰ ਦੁੱਖ ਲੱਗਦਾ ਹੈ, ਔਰ ਜੋ ਪਰਮਾਤਮਾ ਦੇ ਮਿਲਾਪ ਵਾਸਤੇ ਘਾਲਣਾ ਘਾਲਣੀ ਹੈ, ਉਹਦਾ ਸਾਰਾ ਹੀ ਜ਼ਿਕਰ ਗੁਰੂ ਸਾਹਿਬ ਇਹਨਾਂ ਸੰਤਾਂ 'ਚ ਕਰ ਰਹੇ ਨੇ। ਆਓ ਮਨ ਬਿਰਤੀਆਂ ਨੂੰ ਪੰਚਮ ਪਾਤਸ਼ਾਹ ਮਹਾਰਾਜ ਹਜ਼ੂਰ ਦੇ ਚਰਨਾਂ ਨਾਲ ਜੋੜੀਏ, ਧੰਨ ਗੁਰੂ ਅਰਜਨ ਦੇਵ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਸਤਿਗੁਰੂ ਆਪਣੀ ਬਾਣੀ ਦਾ ਬੋਧ ਆਪ ਹੀ ਬਖਸ਼ੋ। ਸਾਡੀ ਸਮਰੱਥਾ ਨਹੀਂ, ਸਾਡੀ ਸੁਰਤ ਇੰਨੀ ਉਡਾਰੀ ਨਹੀਂ ਮਾਰ ਸਕਦੀ ਕਿ ਅਸੀਂ ਆਪ ਜੀ ਦੀ ਬਾਣੀ ਦੇ ਅਰਥਾਂ ਤੱਕ ਪਹੁੰਚ ਸਕੀਏ। ਆਪ ਹੀ ਕਿਰਪਾ ਕਰੋ। ਹੋਇ ਦਿਆਲ ਮੇਰਾ ਮਨ ਲਾਵੋ, ਹੋਵਣ ਦਿਨ ਰਾਮ ਨਾਮ ਨਿਤ ਧਿਆਈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਹੈ। ਇੱਥੇ ਬੜੀਆਂ ਵੱਡੀਆਂ ਵੱਡੀਆਂ ਮਿਸਾਲਾਂ ਜਿਹੜੀਆਂ ਕੁਦਰਤ ਦੇ ਵਿੱਚੋਂ ਹਨ, ਮੱਛੀ ਦੀ ਮਿਸਾਲ ਹੈ, ਹਿਰਣ ਦੀ ਮਿਸਾਲ ਹੈ, ਉਹ ਮਿਸਾਲਾਂ ਦੇ ਕੇ ਸਾਨੂੰ ਸਮਝਾਇਆ ਹੈ। ਆਓ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ। ਮੀਨਾ ਜਲਹੀਨ, ਮੀਨਾ ਜਲਹੀਨ ਹੈ, ਉਹ ਬਿਸ਼ਰਤ ਮਨ ਤਨ ਖੀਨ ਹੈ, ਕਤ ਜੀਵਨ ਪ੍ਰੈ ਬਿਨ ਹੋਤ। ਮੀਨਾ ਜਲਹੀਨ, ਮੀਨਾ ਨਾਮ ਮੱਛੀ ਦਾ ਹੈ, ਪਾਣੀ ਤੋਂ ਹੀਣੀ ਹੋ ਕੇ, ਪਾਣੀ ਤੋਂ ਰਹਿਤ ਹੋ ਕੇ। ਮੀਨਾ ਜਲਹੀਨ ਹੈ, ਜਿਵੇਂ ਮੱਛੀ ਪਾਣੀ ਤੋਂ ਜਲਹੀਨ ਤੋਂ ਹੀਣ ਹੋ ਕੇ ਜੀ ਨਹੀਂ ਸਕਦੀ, ਇੱਦਾਂ ਜੀਵ ਜਗਿਆਸੂ ਵੀ ਉਸ ਪਰਮਾਤਮਾ ਦੇ ਨਾਮ ਰੂਪੀ ਜਲ ਤੋਂ ਬਿਨਾਂ ਜੀ ਨਹੀਂ ਸਕਦਾ। ਉਹ ਬਿਸ਼ਰਤ ਮਨ ਤਨ ਖੀਨ ਹੈ, ਜਦੋਂ ਮੱਛੀ ਪਾਣੀ ਤੋਂ ਵਿਛੜਦੀ ਹੈ ਤਾਂ ਉਹ ਮਨ ਕਰਕੇ ਤਨ ਕਰਕੇ ਖੀਨ ਹੋ ਜਾਈ, ਭਾਵ ਕਮਜ਼ੋਰ ਪੈ ਜਾਂਦੀ ਹੈ, ਮਰ ਜਾਂਦੀ ਹੈ। ਪਾਣੀ ਦੇ ਵਿੱਚ ਮੱਛੀ ਦਾ ਜੀਵਨ ਹੈ, ਮੱਛੀ ਦੇ ਪਰਿਵਾਰ ਵਾਂਗ ਜੀਵਨ ਮਰਨ ਨਾ ਵਿਸਰੇ ਪਾਣੀ। ਵਾਰਾਂ ਭਾਈ ਗੁਰਦਾਸ ਜੀ, ਭਾਈ ਸਾਹਿਬ ਲਿਖਦੇ, ਮੱਛੀ ਦਾ ਪਰਿਵਾਰ ਸਾਰਾ ਹੀ ਪਾਣੀ 'ਚ ਰਹਿੰਦਾ। ਮੱਛੀ ਦੇ ਮਾਪੇ, ਮੱਛੀ ਦੇ ਨਾਨਕੇ, ਮੱਛੀ ਦੇ ਦਾਦਕੇ, ਮੱਛੀ ਦੇ ਪੋਤੇ, ਪੜਪੋਤੇ, ਦੋਤੇ, ਸਾਰੇ ਪਾਣੀ 'ਚ ਰਹਿੰਦੇ ਆ। ਮੱਛੀ ਦੇ ਪਰਿਵਾਰ ਵਾਂਗ ਉਹ ਸਾਰੇ ਪਰਿਵਾਰ ਨੂੰ ਹੀ ਪਾਣੀ ਦਾ ਹੀ ਆਸਰਾ ਹੈ। ਜੀਵਨ ਮਰਨ ਨਾ ਵਿਸਰੇ ਪਾਣੀ, ਨਾ ਜਿਉਂਦਿਆਂ ਪਾਣੀ ਵਿਸਾਰਦੀ ਹੈ ਨਾ ਮਰ ਕੇ। ਭਗਤ ਰਵਿਦਾਸ ਜੀ ਇਸ ਗੱਲ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ, ਮੀਨ ਪੱਕਰ ਫਾਂਕਿਓ ਅਰ ਕਾਂਟਿਓ, ਰਾਂਧ ਕੀਓ ਬਹੁ ਬਾਣੀ। ਮੱਛੀ ਨੂੰ ਕੁੰਡੀ ਲਾ ਕੇ ਜਾਲ ਪਾ ਕੇ ਫੜ ਲਿਆ ਅਤੇ ਫਾਂਕੇ ਉਹ ਪਹਿਲਾਂ ਉਹਦੀਆਂ ਲੰਮੀਆਂ ਲੰਮੀਆਂ ਫਾਂਕਾਂ ਕਰ ਲਈਆਂ, ਫਿਰ ਉਹਨੂੰ ਵਿੱਚੋਂ ਛੋਟੇ ਛੋਟੇ ਪੀਸ ਕਰਕੇ ਕੱਟ ਦਿੱਤਾ ਅਤੇ ਰਾਂਧ ਕੀ ਉਹਨੂੰ ਰਿੰਨਿਆ, ਪਤੀਲੇ 'ਚ ਪਾ ਕੇ। ਬਹੁ ਬਾਣੀ, ਬਾਣੀ ਨਾਮ ਮਸਾਲਿਆਂ ਦਾ ਹੈ, ਬਹੁਤ ਤਰ੍ਹਾਂ ਦੇ ਮਸਾਲੇ, ਲੂਣ ਮਿਰਚਾਂ ਪਾ ਕੇ ਉਹਨੂੰ ਰਿੰਨ ਲਿਆ, ਤਿਆਰ ਕਰ ਲਿਆ। ਖੰਡ ਖੰਡ ਕਰ ਭੋਜਨ ਕੀਨੋ, ਨਿੱਕੇ ਨਿੱਕੇ ਟੁਕੜੇ ਕਰਕੇ ਮੱਛੀ ਨੂੰ ਖਾ ਵੀ ਲਿਆ। ਤਊ ਨਾ ਬਿਸਰਿਓ ਪਾਣੀ, ਫਿਰ ਵੀ ਮੱਛੀ ਜਿਹੜੀ ਹੈ ਉਹ ਪਾਣੀ ਨੂੰ ਵਿਸਾਰਦੀ ਨਹੀਂ। ਭਾਵ ਜਦੋਂ ਕੋਈ ਬੰਦਾ ਉਹਨੂੰ ਖਾ ਕੇ ਸੌਂ ਜਾਵੇ, ਰਾਤ ਹੋਵੇ ਭਾਵੇਂ ਕਿੰਨੀ ਸਰਦੀ ਹੋਵੇ, ਸਰਦੀ ਦੀ ਰਾਤ, ਪੋਹ ਮਾਘ ਦੀ ਰਾਤ ਵਿੱਚ ਕੋਈ ਪਾਣੀ ਨਹੀਂ ਪੀਂਦਾ। ਸਿਆਲਾਂ ਵਿੱਚ ਵੀ ਲੋਕ ਪਾਣੀ ਘੱਟ ਪੀਂਦੇ ਨੇ ਦਿਨੇ ਵੀ, ਰਾਤ ਨੂੰ ਤਾਂ ਕੀ ਪੀਣਾ। ਪਰ ਜਿਹੜੇ ਬੰਦੇ ਨੇ ਮੱਛੀ ਖਾਧੀ ਹੈ, ਉੱਠ ਕੇ ਪਾਣੀ ਵੱਲ ਦੌੜਦਾ, ਪਾਣੀ ਪਾਣੀ ਕਰਦਾ ਰਹਿੰਦਾ, ਸਾਰੀ ਰਾਤ ਪਾਣੀ ਪੀਂਦਾ ਰਹਿੰਦਾ, ਘੜੇ ਦੇ ਦੁਆਲੇ ਹੋਇਆ ਰਹਿੰਦਾ। ਕਹਿੰਦੇ ਜਿਵੇਂ ਮੱਛੀ ਪੇਟ ਵਿੱਚ ਜਾ ਕੇ ਵੀ ਪਾਣੀ ਪਾਣੀ ਮੰਗਦੀ ਹੈ, ਬੰਦਾ ਨਹੀਂ ਪਾਣੀ ਮੰਗਦਾ, ਮੱਛੀ ਮੰਗਦੀ ਹੈ। ਕਹਿੰਦੇ ਜਿਵੇਂ ਮੱਛੀ ਖਾਣ ਵਾਲਾ ਬੰਦਾ ਪਾਣੀ ਪੀਂਦਾ, ਪੇਟ ਵਿੱਚ ਪਾਣੀ ਮੰਗਦੀ ਹੈ, ਮਰ ਕੇ ਵੀ ਮੱਛੀ ਪਾਣੀ ਨੂੰ ਭੁੱਲਦੀ ਨਹੀਂ, ਖਾਧੀ ਗਈ ਮੱਛੀ ਵੀ ਪਾਣੀ ਨੂੰ ਭੁੱਲਦੀ ਨਹੀਂ। ਇਸੇ ਤਰ੍ਹਾਂ ਗੁਰੂ ਕਾ ਸਿੱਖ, ਭਾਵੇਂ ਉਹਦੇ ਬੰਦ ਬੰਦ ਕੱਟੇ ਜਾਣ, ਭਾਵੇਂ ਉਹਦੀ ਖੋਪਰੀ ਲਾਈ ਜਾਵੇ, ਭਾਵੇਂ ਆਰੇ ਨਾਲ ਚੀਰਿਆ ਜਾਵੇ, ਬਾਣੀ ਨੂੰ ਭੁੱਲਦਾ ਨਹੀਂ। ਦੇਖੋ, ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ, ਦੋ ਫਾਂਕਾਂ ਹੋ ਗਈਆਂ, ਇੱਕ ਸੱਜੇ ਪਾਸੇ, ਖੱਬੇ ਪਾਸੇ ਸਰੀਰ ਦਾ ਹਿੱਸਾ ਡਿੱਗਿਆ। ਜਪਜੀ ਸਾਹਿਬ ਦੀਆਂ 16 ਪੌੜੀਆਂ ਹੋਈਆਂ ਸਨ, ਬਾਕੀ ਪਾਠ ਰਹਿੰਦਾ ਸੀ, ਰਹਿੰਦਾ ਪਾਠ ਦੋਵਾਂ ਹਿੱਸਿਆਂ ਵਿੱਚੋਂ ਸੁਣਾਈ ਦਿੰਦਾ ਰਿਹਾ। ਭਾਈ ਮਨੀ ਸਿੰਘ ਜੀ ਦੇ ਬੰਦ ਬੰਦ ਕੱਟੇ ਗਏ, ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸਨ, ਨਿੱਕੇ ਨਿੱਕੇ ਟੋਟੇ ਸਰੀਰ ਦੇ ਹੋ ਗਏ, ਸਾਰੇ ਸਰੀਰ ਦੇ ਟੋਟਿਆਂ ਵਿੱਚੋਂ ਵੀ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਸੁਣਾਈ ਦਿੰਦਾ ਰਿਹਾ। ਇਸੇ ਤਰ੍ਹਾਂ ਭਾਈ ਦਿਆਲੇ ਨੂੰ ਦੇਗ 'ਚ ਰਿੰਨ ਦਿੱਤਾ, ਉਬਾਲ ਦਿੱਤਾ, ਉਹਦੇ ਸਰੀਰ ਦੇ ਸ਼ਾਂਤ ਹੋਣ ਤੋਂ ਬਾਅਦ ਵੀ ਜਪਜੀ ਸਾਹਿਬ ਦਾ ਪਾਠ ਸੁਣਾਈ ਦਿੰਦਾ ਰਿਹਾ। ਬੇਅੰਤ ਗੁਰੂ ਕੇ ਸਿੱਖ ਐਸੇ ਹੋਏ ਨੇ, ਵਰਤਮਾਨ ਸਮੇਂ ਵਿੱਚ ਵੀ ਇਹੋ ਜਿਹੇ ਸਿੰਘ ਹੋਏ ਨੇ ਜਿਨ੍ਹਾਂ ਦੀਆਂ ਅੱਖਾਂ ਕੱਢ ਦਿੱਤੀਆਂ, ਉਹ ਫਿਰ ਵੀ ਗੁਰਬਾਣੀ ਦਾ ਨਿਤਨੇਮ ਕਰਦੇ ਰਹੇ। ਸਤਸੰਗਤ ਜੀ, ਇਹ ਪ੍ਰੇਮ ਗੁਰਬਾਣੀ ਦੇ ਨਾਲ ਗੁਰੂ ਕੇ ਸਿੱਖਾਂ ਦਾ ਐਸਾ ਹੈ ਜੈਸਾ ਮੱਛੀ ਦਾ ਪਾਣੀ ਨਾਲ ਹੈ। ਮੀਨਾ ਜਲਹੀਨ, ਮੀਨਾ ਜਲਹੀਨ ਹੈ, ਉਹ ਬਿਸ਼ਰਤ ਮਨ ਤਨ ਖੀਨ ਹੈ, ਕਤ ਜੀਵਨ ਪ੍ਰਿਆ ਬਿਨ ਹੋਤ। ਜਿਵੇਂ ਮੱਛੀ ਦਾ ਪਿਆਰ ਪਾਣੀ ਨਾਲ ਹੈ, ਜਗਿਆਸੂ ਗੁਰਸਿੱਖਾਂ ਦਾ ਪਿਆਰ ਪਰਮੇਸ਼ੁਰ ਨਾਲ ਹੈ। ਉਸ ਪਰਮੇਸ਼ੁਰ ਦੇ ਪਿਆਰ ਤੋਂ ਬਿਨਾਂ ਉਹਨਾਂ ਦਾ ਜੀਵਨ ਹੀ ਨਹੀਂ। ਆਖਾਂ ਜੀਵਾਂ ਵਿਸਰੈ ਮਰ ਜਾਓ। ਜਦੋਂ ਵਾਹਿਗੁਰੂ 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 ਜਪਦੇ ਨੇ ਉਦੋਂ ਜਿਉਂਦੇ ਨੇ, ਜਦੋਂ ਵਾਹਿਗੁਰੂ ਭੁੱਲ ਜਾਂਦਾ ਹੈ, ਵਾਹਿਗੁਰੂ ਵਿਸਰ ਜਾਂਦਾ ਹੈ ਅਤੇ ਮਰਨ ਵਾਲੇ ਹੋ ਜਾਂਦੇ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ, ਮਣੀ ਗਵਾਚਿਆਂ ਸੱਪ ਜਿਉਂ ਦੁੱਖ ਪਾਵਦਾ, ਪੁੱਤ ਗਵਾਚਿਆਂ ਮਾਂ ਜਗ ਨਹੀਂ ਪਾਵਦਾ। ਹਰ ਰਸ ਦੀ ਜਦ ਟੋਟ ਪਵੇ ਫਕੀਰ ਨੂੰ, ਪਰਲੋ ਮਚੇ ਚਫੇਰ ਇਉਂ ਘਬਰਾਵਦਾ। ਜਿਵੇਂ ਸੱਪ ਦੀ ਮਣੀ ਗਵਾਚ ਜਾਵੇ ਤਾਂ ਸੱਪ ਅੰਨਾ ਹੋ ਜਾਂਦਾ ਹੈ, ਦਰਖਤਾਂ ਨਾਲ ਪੱਥਰਾਂ ਨਾਲ ਸਿਰ ਮਾਰ ਮਾਰ ਕੇ ਮਰ ਜਾਂਦਾ ਹੈ। ਜਿਸ ਮਾਂ ਦਾ ਪੁੱਤਰ ਗਵਾਚ ਜਾਵੇ ਮਾਂ ਨੂੰ ਸੰਸਾਰ ਚੰਗਾ ਨਹੀਂ ਲੱਗਦਾ। ਇਸੇ ਤਰ੍ਹਾਂ ਹੀ ਜਿਨ੍ਹਾਂ ਨੂੰ ਵਾਹਿਗੁਰੂ ਦੇ ਹਰ ਰਸ ਦੀ ਜਦ ਟੋਟ ਪਵੇ ਫਕੀਰ ਨੂੰ, ਫਕੀਰਾਂ ਨੂੰ ਵਾਹਿਗੁਰੂ ਦੇ ਨਾਮ ਦੇ ਰਸ ਦੀ ਟੋਟ ਪੈਂਦੀ ਹੈ, ਜਿਵੇਂ ਅਮਲੀ ਨੂੰ ਅਮਲ ਦੀ ਟੋਟ ਪੈਂਦੀ ਹੈ ਅਤੇ ਅਮਲੀ ਤੜਫਦਾ ਹੈ, ਇੱਦਾਂ ਪਰਲੋ ਮਚੇ ਚੁਫੇਰਿਓਂ ਘਬਰਾਵਾਂਦਾ, ਉਹਦੇ ਆਲੇ ਦੁਆਲੇ ਪਰਲੋ ਮੱਚ ਜਾਂਦੀ ਹੈ, ਉਹਨੂੰ ਚੰਗਾ ਕੁਛ ਨਹੀਂ ਲੱਗਦਾ। ਇਹ ਤਾਂ ਸਾਧ ਸੰਗਤ ਜੀ ਜਿਵੇਂ ਅਮਲੀ ਅਮਲ ਨਾ ਅੰਬੜ ਹੈ ਮੱਛੀ ਨੀਰ ਨਾ ਹੋਏ, ਜਿਨ੍ਹਾਂ ਨੂੰ ਅਮਲ ਲੱਗਾ ਹੋਵੇ ਉਹਨਾਂ ਨੂੰ ਪਤਾ ਹੈ। ਸਾਡੇ ਵਰਗਿਆਂ ਨੂੰ ਜਿਹਨਾਂ ਨੂੰ ਇਸ ਪਾਸੇ ਦਾ ਪਤਾ ਹੀ ਨਹੀਂ, ਅਸੀਂ ਕੀ ਜਾਣੀਏ ਗੁਰਬਾਣੀ ਵਿੱਚ ਕਿਹੜੀਆਂ ਕਿਹੜੀਆਂ ਅਵਸਥਾ ਕਿੱਦਾਂ ਕਿੱਦਾਂ ਦੀਆਂ ਮਹਾਰਾਜ ਨੇ ਦੱਸੀਆਂ ਹਨ। ਅਸੀਂ ਜਿਹੜੇ ਕਥਾਵਾਚਕ ਗਿਆਨੀ ਹਾਂ ਅਸੀਂ ਵੀ ਕਿਨਾਰੇ 'ਤੇ ਖੜ੍ਹੇ ਰਹਿੰਦੇ ਹਾਂ, ਜਿਹੜੇ ਸਮੁੰਦਰ ਦੇ ਵਿੱਚ ਉਤਰੇ ਹਨ ਉਹਨਾਂ ਨੂੰ ਪਤਾ ਹੈ ਵੀ ਇਹ ਕਿਹੜੀ ਕਿਹੜੀ ਹਾਲਤ ਬੀਤਦੀ ਹੈ। ਆਸ਼ਕਾਂ ਦਾ ਨਾਉ ਨਿਸ਼ਾਨੀ ਹੈ ਪੇਸਰ। ਇੱਕ ਫਕੀਰ ਨੇ ਆਪਣੇ ਚੇਲੇ ਨੂੰ ਆਸ਼ਕਾਂ ਦੀਆਂ ਨੌ ਨਿਸ਼ਾਨੀਆਂ ਦੱਸੀਆਂ, ਆਹ ਸ਼ਰਦੋ ਰੰਗ ਜ਼ਰਦੋ, ਵੀ ਉਸ ਬੰਦੇ ਦੇ ਸਾਹ ਜਿਹੜੇ ਨੇ ਉਹ ਬੜੇ ਠੰਡੇ ਠੰਡੇ ਆਉਣੇ ਸ਼ੁਰੂ ਹੁੰਦੇ, ਨਿਸਾਸੇ ਮਾਰਦਾ ਹੈ, ਚਿਹਰੇ ਦਾ ਰੰਗ ਜ਼ਰਦ ਪੀਲਾ ਪੈ ਜਾਂਦਾ ਹੈ, ਖਾਣ ਪੀਣ ਨੂੰ ਜੀ ਨਹੀਂ ਕਰਦਾ, ਕਿਸੇ ਨਾਲ ਗੱਲ ਕਰਨ ਨੂੰ ਜੀ ਨਹੀਂ ਕਰਦਾ, ਕਿਸੇ ਨੂੰ ਮਿਲਣ ਨੂੰ ਜੀ ਨਹੀਂ ਕਰਦਾ, ਕਿਸੇ ਨਾਲ ਵਰਤੋਂ ਵਿਹਾਰ ਕਰਨ ਨੂੰ ਜੀ ਨਹੀਂ ਕਰਦਾ, ਨਾ ਖਾਣ ਨੂੰ, ਨਾ ਪਹਿਨਣ ਨੂੰ, ਨਾ ਪੀਣ ਨੂੰ, ਨਾ ਜੀਣ ਨੂੰ ਜੀ ਕਰਦਾ ਹੀ ਨਹੀਂ, ਇੱਦਾਂ ਦੀ ਹਾਲਤ ਬਣ ਜਾਂਦੀ ਹੈ। ਸੋ ਮਹਾਰਾਜ ਕਹਿੰਦੇ ਉਹ ਬਿਸ਼ਰਤ ਮਨ ਤਨ ਖੀਨ ਹੈ, ਕਤ ਜੀਵਨ ਪ੍ਰਿਆ ਬਿਨ ਹੋਤ, ਵਾਹਿਗੁਰੂ ਤੋਂ ਬਿਨਾਂ ਉਹ ਜੀਵਨ ਕੈਸਾ ਜੀਵਨ ਹੈ, ਭਾਵ ਕੋਈ ਜੀਵਨ ਨਹੀਂ। ਸਨਮੁਖ ਸਹਿਬਾਨ, ਸਨਮੁਖ ਸਹਿਬਾਨ ਹੈ, ਮਿਰਗ ਅਰਪੇ ਮਨ ਤਨ ਪ੍ਰਾਣ ਹੈ, ਉਹ ਬੇਦਿਓ ਸਹਿਜ ਸਰੋਤ। ਬੜੇ ਹੀ ਕਮਾਲ ਦੇ ਛੰਦ ਹਨ ਸਤਿਗੁਰੂ ਅਰਜਨ ਦੇਵ ਜੀ ਦੇ। ਸਨਮੁਖ ਸਹਿਬਾਨ, ਸਨਮੁਖ ਸਹਿਬਾਨ ਹੈ, ਮਿਰਗ ਅਰਪੇ ਮਨ ਤਨ ਪ੍ਰਾਣ ਹੈ। ਇਹ ਤਾਂ ਪੜ੍ਹੀ ਜਾਈਏ ਨਾ ਤਾਂ ਇਹਨਾਂ ਦਾ ਆਨੰਦ ਆਉਂਦਾ, ਗਾਈ ਜਾਈਏ ਨਾ ਛੰਤਾਂ ਨੂੰ ਤਾਂ ਫਿਰ ਪਤਾ ਲੱਗਦਾ ਕਿ ਕਿਸ ਤਰ੍ਹਾਂ ਮਹਾਰਾਜ ਕਹਿੰਦੇ ਮਿਰਗ ਅਰਪੇ ਮਨ ਤਨ ਪ੍ਰਾਣ ਹੈ। ਮਿਰਗ ਹਿਰਨ ਆਪਣਾ ਮਨ ਤਨ ਸਭ ਕੁਛ ਅਰਪਣ ਕਰ ਦਿੰਦਾ, ਘੰਡੇ ਹੇੜੇ ਦੀ ਆਵਾਜ਼, ਉਹ ਬੇਦਿਓ ਸਹਿਜ ਸਰੋਤ, ਉਹ ਬਿੰਨਿਆ ਜਾਂਦਾ ਹੈ, ਉਹ ਜਿਹੜੀ ਸਰੋਤ ਉਹਦੇ ਕੰਨਾਂ 'ਚ ਪੈਂਦੀ ਹੈ, ਕੰਢੇ ਹੇੜੇ ਦੀ ਆਵਾਜ਼। ਸ਼ਿਕਾਰੀ ਲੋਕ ਰਾਤ ਨੂੰ ਜਾਲ ਵਿਛਾਉਂਦੇ ਨੇ, ਚੰਨ ਦੀ ਚਾਨਣੀ ਰਾਤ ਹੁੰਦੀ ਹੈ ਅਤੇ ਆਪਣੇ ਸਿਰ ਦੇ ਉੱਤੇ ਪੱਤੇ ਬੰਨ ਲੈਂਦੇ ਨੇ, ਦਰਖਤਾਂ ਵਰਗੇ ਹੀ ਬਣ ਜਾਂਦੇ ਨੇ, ਝਾੜੀਆਂ ਵਰਗੇ ਝਾੜੀਆਂ 'ਚ ਲੁੱਕ ਕੇ ਬਹਿ ਜਾਂਦੇ ਨੇ, ਘੰਡਾ ਹੇੜਾ ਵਜਾਉਂਦੇ ਨੇ ਜਾਂ ਕਹਿਣ ਦੀ ਥਾਲੀ ਵਜਾਉਂਦੇ ਨੇ ਬੜੇ ਤਰੀਕੇ ਨਾਲ। ਅਤੇ ਹਿਰਨ ਨੂੰ ਕੰਨਾਂ ਦਾ ਰਸ ਹੁੰਦਾ ਹੈ, ਆਪਣੀ ਉਹ ਪ੍ਰੀਤ ਜਿਹੜੀ ਸੁਣਨ ਦੀ ਹੈ ਉਹ ਘਟਣ ਨਹੀਂ ਦਿੰਦਾ, ਉੱਧਰ ਨੂੰ ਦੌੜ ਪੈਂਦਾ ਜਿੱਧਰੋਂ ਆਵਾਜ਼ ਆਉਂਦੀ ਹੈ। ਅਤੇ ਬਸ ਅੱਗੇ ਸ਼ਿਕਾਰੀ ਨੇ ਜਾਲ ਵਿਛਾਇਆ ਹੁੰਦਾ ਅਤੇ ਜਦੋਂ ਉਹ ਉੱਧਰ ਜਾਂਦਾ ਉਹ ਜਾਲ 'ਚ ਹਿਰਨ ਫਸ ਜਾਂਦਾ, ਜਾਂ ਉਹਨੂੰ ਗੋਲੀ ਮਾਰ ਦਿੰਦੇ ਨੇ ਜਾਂ ਤੀਰ ਮਾਰ ਦਿੰਦੇ ਨੇ, ਹਿਰਨ ਦਾ ਸ਼ਿਕਾਰ ਕੀਤਾ ਜਾਂਦਾ ਹੈ। ਮਹਾਰਾਜ ਕਹਿੰਦੇ ਸਨਮੁਖ ਸਹਿਬਾਨ, ਬਾਣ ਨਾਮ ਤੀਰ ਦਾ ਹੈ, ਸਨਮੁਖ ਮੈਨੇ ਸਾਹਮਣੇ, ਸਾਹਮਣੇ ਆਉਂਦੇ ਤੀਰ ਆਪਣੀ ਛਾਤੀ ਵਿੱਚ, ਆਪਣੀ ਗਰਦਨ ਵਿੱਚ, ਆਪਣੇ ਮੱਥੇ ਵਿੱਚ ਸਹਿ ਲੈਂਦਾ। ਸਨਮੁਖ ਸਹਿਬਾਨ, ਸਨਮੁਖ ਸਹਿਬਾਨ ਹੈ, ਉਹ ਸਹਿੰਦਾ ਮਿਰਗ ਅਰਪੇ ਮਨ ਤਨ ਪ੍ਰਾਣ ਹੈ, ਮਿਰਗ ਆਪਣਾ ਮਨ ਤਨ ਪ੍ਰਾਣ ਅਰਪਣ ਕਰ ਦਿੰਦਾ ਹੈ। ਉਹ ਬੇਦਿਓ ਸਹਿਜ ਸਰੋਤ, ਉਸ ਸਹਿਜ ਸਰੋਤ ਪਿੱਛੇ ਉਹ ਵਿੰਨਿਆ ਜਾਂਦਾ ਹੈ, ਉਹ ਕੁਰਬਾਨ ਹੋ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਸਾਧ ਸੰਗਤ ਜੀ, ਉਹ ਸਮਾਂ ਸੀ ਜਦੋਂ ਜ਼ਕਰੀਆ ਖਾਨ, ਮੱਸਾ ਰੰਗੜ, ਕਾਜੀ ਅਬਦੁਲ ਰਜ਼ਾਕ ਵਰਗੇ, ਮੋਮਨ ਖਾਂ ਵਰਗੇ ਇਹ ਕਹਿੰਦੇ ਸਨ ਕਿ ਕੋਈ ਸਿੱਖ ਸ੍ਰੀ ਅੰਮ੍ਰਿਤਸਰ ਸਰੋਵਰ ਵਿੱਚ ਹੁਣ ਇਸ਼ਨਾਨ ਨਹੀਂ ਕਰ ਸਕਦਾ, ਕੋਈ ਇੱਥੇ ਆ ਕੇ ਨਹਾ ਨਹੀਂ ਸਕਦਾ, ਜਿਹੜਾ ਆਵੇਗਾ ਉਹਨੂੰ ਸਾਰੇ ਪਾਸੇ ਅੰਮ੍ਰਿਤਸਰ ਦੇ ਬੁਰਜਾਂ ਦੇ ਉੱਤੇ ਬੰਦੂਕਾਂ ਦੇ ਕੇ ਬੰਦੇ ਬਿਠਾਏ ਹੁੰਦੇ ਸਨ, ਉਹ ਗੋਲੀਆਂ ਮਾਰ ਕੇ ਭੁੰਨ ਦਿੰਦੇ ਸਨ। ਜਿਹੜਾ ਬ੍ਰਹਮ ਬੂਟਾ ਅਖਾੜਾ ਹੈ, ਬਾਬਾ ਸ੍ਰੀ ਚੰਦ ਜੀ ਮਹਾਰਾਜ, ਜਿੱਥੇ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸਰੋਵਰ ਦੀ ਜਦੋਂ ਸੇਵਾ ਸੰਪੂਰਨ ਕਰਾਈ, ਸਰੋਵਰ ਬਣ ਗਿਆ, ਪਹਿਲਾ ਇਸ਼ਨਾਨ ਸਤਿਗੁਰੂ ਜੀ ਨੇ ਬਾਬਾ ਸ੍ਰੀ ਚੰਦ ਜੀ ਕੋਲੋਂ ਕਰਵਾਇਆ ਸੀ। ਬਾਬਾ ਸ੍ਰੀ ਚੰਦ ਜੀ ਨੂੰ ਬੇਨਤੀ ਕਰਕੇ ਬਾਠ ਸਾਹਿਬ ਤੋਂ ਲਿਆਂਦਾ ਸੀ ਕਿ ਤੁਸੀਂ ਆ ਕਰਕੇ ਪਹਿਲਾ ਇਸ਼ਨਾਨ ਇਸ ਸਰੋਵਰ ਵਿੱਚ ਤੁਸੀਂ ਕਰਨਾ ਹੈ। ਸੋ ਬਾਬਾ ਜੀ ਜਿੱਥੇ ਬੈਠੇ ਸਨ ਉੱਥੇ ਹੀ ਬਾਬਾ ਸੰਤੋਖ ਦਾਸ ਜੀ, ਬਾਬਾ ਪ੍ਰੀਤਮ ਦਾਸ ਜੀ ਮਹਾਂਪੁਰਸ਼ਾਂ ਨੇ, ਜਿਨ੍ਹਾਂ ਨੇ ਹੰਸਲੀ ਲਿਆਂਦੀ ਸਰੋਵਰ ਦੇ ਵਿੱਚ ਰਾਵੀ ਤੋਂ, ਉਹ ਪਾਣੀ ਸਰੋਵਰ ਵਿੱਚ ਪੈਂਦਾ ਰਿਹਾ ਸੁੱਚਾ ਰਾਵੀ ਦਾ, ਅਤੇ ਫਿਰ ਉਸ ਸੇਵਾ ਨਿਭਾਈ। ਉਹਨਾਂ ਮਹਾਂਪੁਰਸ਼ਾਂ ਨੇ ਉਸੇ ਜਗ੍ਹਾ 'ਤੇ ਅਖਾੜਾ ਕਾਇਮ ਕੀਤਾ ਸੀ ਬ੍ਰਹਮ ਬੂਟਾ। ਉਸ ਜਗ੍ਹਾ 'ਤੇ ਉਦਾਸੀ ਸਾਧੂ ਮਹਾਤਮਾ ਪੁਰਾਤਨ ਸਮੇਂ ਤੋਂ ਰਹਿੰਦੇ ਸਨ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੱਥ ਲਿਖਤ ਬੀੜਾਂ, ਜਿਹੜੀਆਂ ਹਰਿਮੰਦਰ ਸਾਹਿਬ ਉੱਪਰ ਵੱਡੀ ਬੀੜ ਪ੍ਰਕਾਸ਼ ਹੁੰਦੀ ਹੈ, ਇਹ ਵੀ ਬ੍ਰਹਮ ਬੂਟੇ ਅਖਾੜੇ ਵਿੱਚ ਲਿਖੀ ਗਈ ਸੀ। ਇਸੇ ਤਰ੍ਹਾਂ ਪਿੱਛੇ ਕੁਝ ਸਮਾਂ ਹੋਇਆ, ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਨੇ ਲਗਭਗ 60-70 ਬੀੜਾਂ ਉੱਥੋਂ ਲਿਆਂਦੀਆਂ ਪੁਰਾਤਨ। ਉਹ ਬਹੁਤ ਸੁੰਦਰ ਲਿਖਾਈ ਉਦਾਸੀ ਮਹਾਤਮਾ ਕਰਿਆ ਕਰਦੇ ਸਨ, ਅਤੇ ਉਹਨਾਂ ਬੀੜਾਂ ਤੋਂ ਇੰਨੀਆਂ ਬੀੜਾਂ ਤਾਂ ਲਿਖਦੇ ਸਨ ਵੀ ਉਹ ਸੰਥਿਆ ਕਰਾਇਆ ਕਰਦੇ ਸੀ, ਪ੍ਰਕਾਸ਼ ਕਰ ਕਰਕੇ 8-8, 10-10 ਪ੍ਰਕਾਸ਼ ਕਰ ਲੈਣੇ, ਅਤੇ ਵਿਦਿਆਰਥੀਆਂ ਦੇ ਤਾਬਿਆ ਬਹਿ ਕੇ ਸੰਥਿਆ ਕਰਨੀ। ਉਦੋਂ ਸੈਂਚੀਆਂ ਤਾਂ ਹੁੰਦੀਆਂ ਨਹੀਂ ਸੀ ਪੁਰਾਣੇ ਜ਼ਮਾਨੇ 'ਚ, ਇਸ ਤਰ੍ਹਾਂ ਪੋਥੀਆਂ ਲਿਖਿਆ ਕਰਦੇ ਸਨ। ਉਸ ਅਖਾੜੇ ਦੇ ਦੋ ਮਹਾਤਮਾ ਦਾ ਜ਼ਿਕਰ ਆਉਂਦਾ ਹੈ ਕਿ ਨੌਜਵਾਨ ਸਨ, ਉਸਤਾਦ ਦੇ ਚੇਲੇ ਸਨ। ਆਪਾਂ ਜਿਵੇਂ ਪਿਓ ਦੇ ਪੁੱਤਰ ਕਹਾਉਂਦੇ ਹਾਂ, ਕਈ ਇਤਿਹਾਸਕਾਰਾਂ ਨੇ ਪੁੱਤਰ ਲਿਖੇ ਨੇ, ਪਰ ਸਾਧੂ ਉਦਾਸੀ ਜਿਹੜੇ ਸਨ ਉਹ ਗ੍ਰਿਸ਼ਤੀ ਨਹੀਂ ਸਨ ਹੁੰਦੇ, ਉਹਨਾਂ ਦੇ ਚੇਲੇ ਹੁੰਦੇ ਸਨ। ਉਹਨਾਂ ਦਾ ਜ਼ਿਕਰ ਇਤਿਹਾਸ ਵਿੱਚ ਮਿਲਦਾ ਬਈ, ਜਦੋਂ ਆਲੇ ਦੁਆਲੇ ਪਹਿਰਾ ਲੱਗਾ ਹੁੰਦਾ ਸੀ ਅਤੇ ਸ੍ਰੀ ਦਰਬਾਰ ਸਾਹਿਬ ਦੀਵਾ ਬਾਲਣ ਦੀ, ਜੋਤ ਜਗਾਉਣ ਦੀ ਆਗਿਆ ਨਹੀਂ ਸੀ ਹੁੰਦੀ, ਉਹ ਦੋਵੇਂ ਨੌਜਵਾਨ ਸਾਧੂ ਉਦਾਸੀ ਸਰੋਵਰ ਦੇ ਵਿੱਚ ਚੁੱਭੀ ਮਾਰ ਕੇ ਅੰਦਰ ਜਾ ਕੇ ਦੀਵਾ ਬਾਲ ਆਇਆ ਕਰਦੇ ਸਨ। ਕਹਿੰਦੇ ਇੱਕ ਦਿਨ ਬੜਾ ਸਖਤ ਪਹਿਰਾ ਸੀ ਅਤੇ ਉਸਤਾਦ ਨੇ ਆਖਿਆ, ਪੁੱਤਰ ਅੱਜ ਕੀ ਕਰੋਗੇ, ਦੀਵਾ ਕਿਵੇਂ ਬਲੇਗਾ? ਉਹ ਕਹਿਣ ਲੱਗੇ, ਗੁਰੂ ਜੀ ਤੁਸੀਂ ਫਿਕਰ ਨਾ ਕਰੋ, ਗੁਰੂ ਰਾਮਦਾਸ ਆਪੇ ਦੀਵਾ ਬਾਲਣਗੇ। ਕਹਿੰਦੇ ਫਿਰ ਇੱਕ ਨੌਜਵਾਨ ਉਹ ਗਿਆ, ਜਦੋਂ ਉਹ ਹਰਕੀ ਪੌੜੀ ਦੇ ਲਾਗੇ ਪਹੁੰਚ ਗਿਆ ਅਤੇ ਤੁਰਕਾਂ ਨੂੰ ਪਤਾ ਲੱਗ ਗਿਆ ਵੀ ਕੋਈ ਬੰਦਾ ਪਾਣੀ 'ਚ ਤਿਰ ਰਿਹਾ, ਗੋਲੀ ਮਾਰੀ, ਉਹ ਸ਼ਹੀਦ ਹੋ ਗਿਆ। ਕਹਿੰਦੇ ਦੂਜਾ ਛੋਟਾ ਉਹਦਾ ਭਰਾ ਜਿਹੜਾ ਸੀ, ਉਹਦਾ ਚੇਲਾ ਗੁਰਭਾਈ, ਫਿਰ ਉਹ ਤੁਰ ਪਿਆ। ਉਹ ਵੀ ਕਹਿੰਦੇ ਆ ਵੀ ਜਦੋਂ ਹਰਕੀ ਪੌੜੀ ਦੇ ਲਾਗੇ ਪਹੁੰਚਿਆ ਉਹਨੂੰ ਵੀ ਗੋਲੀ ਵੱਜੀ, ਉਹ ਵੀ ਸਰੋਵਰ ਦੇ ਵਿੱਚ ਹੀ ਸ਼ਹੀਦ ਹੋ ਗਿਆ, ਪਰ ਸ੍ਰੀ ਹਰਿਮੰਦਰ ਸਾਹਿਬ ਜੋਤ ਆਪੇ ਜਗ ਗਈ ਸੀ। ਇਹ ਪ੍ਰਤੱਖ ਕਲਾ ਵਰਤੀ ਸੀ ਤੁਰਕਾਂ ਨੇ ਵੀ ਦੇਖੀ ਸੀ, ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਆਪਣੀ ਕਲਾ ਵਰਤਾ ਕੇ ਆਪਣੀ ਜੋਤ ਆਪ ਹੀ ਜਗਾ ਲਈ ਸੀ। ਅੱਜ ਕੱਲ੍ਹ ਕਈ ਸਾਡੇ ਸੱਜਣ ਕਹਿੰਦੇ ਜੋਤਾਂ ਬੰਦ ਕਰ ਦਿਓ, ਜੋਤਾਂ ਹਿੰਦੂਆਂ ਦੀਆਂ ਹੁੰਦੀਆਂ। ਖਾਲਸਾ ਜੀ, ਜੋਤ ਨਾ ਹਿੰਦੂ ਦੀ ਹੁੰਦੀ ਨਾ ਮੁਸਲਮਾਨ ਦੀ, ਜੋਤ ਘਿਓ ਦੀ ਦੀਵੇ ਦੀ ਬਾਲੀ ਜਾਂਦੀ ਹੈ ਜਿਹੜੀ ਪ੍ਰਕਾਸ਼ ਕਰਨ ਵਾਸਤੇ ਹੁੰਦੀ। ਧੂਪ ਦੀਪ ਕਿਰਤ ਸਾਜ ਆਰਤੀ ਵਾਰ ਨੇ ਜਾਓ ਕਮਲਾਪਤੀ, ਇਹਨਾਂ ਚੀਜ਼ਾਂ ਨੂੰ ਕਿਸੇ ਮਜ਼ਹਬ ਨਾਲ ਕਿਸੇ ਧਰਮ ਨਾਲ ਜੋੜਿਆ ਨਹੀਂ ਜਾ ਸਕਦਾ। ਉਹੀ ਲਾਈਟ ਜਿਹੜੀ ਸਾਡੇ ਗੁਰਦੁਆਰੇ 'ਚ ਜਗ ਰਹੀ ਹੈ, ਉਹੀ ਲਾਈਟ ਬਿਜਲੀ ਮਸੀਤ ਵਿੱਚ ਵੀ ਜਗ ਰਹੀ ਹੈ, ਉਹੀ ਮਸਜਿਦ ਵਿੱਚ ਵੀ ਜਗ ਰਹੀ ਹੈ। ਉਹ ਚਿਰਾਗ ਕਹਿੰਦੇ ਨੇ, ਹਿੰਦੂ ਜੋਤ ਕਹਿੰਦੇ, ਦੀਵਾ ਕਹਿੰਦੇ ਨੇ, ਅਸੀਂ ਗੁਰੂ ਦੀ ਜੋਤ ਕਹਿੰਦੇ ਹਾਂ। ਗੱਲ ਪ੍ਰਕਾਸ਼ ਦੀ ਹੈ। ਜਿਹੜੇ ਨਾਸਤਿਕ ਲੋਕ ਨੇ ਨਾ, ਧਰਮ ਨੂੰ ਨਹੀਂ ਮੰਨਦੇ, ਉਹ ਵੀ ਚਾਈਨਾ 'ਚ ਜਾ ਕੇ ਦੇਖੋ ਜਿੱਥੇ 1964 ਦੇ ਵਿੱਚ ਸਟੂਡੈਂਟ ਮਾਰੇ ਸਨ ਨਾ ਉੱਥੋਂ ਦੀ ਗੌਰਮੈਂਟ ਨੇ, ਕਾਮਰੇਡਾਂ ਦੇ ਸੀਗੇ ਉਹ, ਅਤੇ ਬਾਅਦ 'ਚ ਉਹਨਾਂ ਦੀ ਗੌਰਮੈਂਟ ਬਣੀ, ਅਜੇ ਤੱਕ ਉਹਨਾਂ ਦੀ ਜੋਤ ਉੱਥੇ ਜਗਾਈ ਹੋਈ ਹੈ। ਹੁਣ ਉਹ ਕਿਹੜੇ ਧਰਮ ਦੇ ਨੇ? ਇਹ ਗੱਲਾਂ ਸਮਝਣ ਵਾਲੀਆਂ ਨੇ। ਇਹ ਪ੍ਰਕਾਸ਼ ਲਾਈਟ ਜਿਹੜੀ ਹੈ ਜਾਂ ਇਹ ਚੀਜ਼ਾਂ ਕੁਦਰਤੀ ਨੇ, ਇਹ ਕਿਸੇ ਧਰਮ ਕਿਸੇ ਮਜ਼ਹਬ ਦੇ ਨਾਂ 'ਤੇ ਵੇਚੀਆਂ ਖਰੀਦੀਆਂ ਨਹੀਂ ਜਾ ਸਕਦੀਆਂ, ਜੋੜੀਆਂ ਨਹੀਂ ਜਾ ਸਕਦੀਆਂ। ਸੋ ਰਹੋ ਵਿਚਾਰ, ਸ੍ਰੀ ਹਰਿਮੰਦਰ ਸਾਹਿਬ ਵਿੱਚ ਜੋਤ ਆਪੇ ਜਗੀ, ਅੱਜ ਵੀ ਜਗ ਰਹੀ, ਕੋਈ ਬੁਝਾ ਨਹੀਂ ਸਕਦਾ। ਜਿੰਨੇ ਮਰਜ਼ੀ ਤਾਕਤਾਂ ਆ ਜਾਣ, ਗੁਰੂ ਸਾਹਿਬ ਜੀ ਦੀ ਕਲਾ ਵਰਤਦੀ ਹੈ। ਪਿਆਰ ਅਤੇ ਭਗਤੀ ਦੀਆਂ ਗੱਲਾਂ ਨੇ। ਸਨਮੁਖ ਸਹਿਬਾਨ, ਸਨਮੁਖ ਸਹਿਬਾਨ ਹੇ, ਮਿਰਗ ਅਰਪੇ ਮਨ ਤਨ ਪ੍ਰਾਣ ਹੇ, ਉਹ ਬਿਰਦਿਓ ਸਹਿਜ ਸਰੋਤ। ਕਹਿੰਦੇ ਉਹ ਸਹਿਜ ਸਰੋਤ ਵਿੱਚ ਬਿੰਨਿਆ ਹੋਇਆ ਤੁਰਿਆ ਜਾਂਦਾ, ਅਤੇ ਗੋਲੀ ਤੀਰ ਦਾ ਨਿਸ਼ਾਨਾ ਬਣ ਜਾਂਦਾ, ਹਿਰਣ ਆਪਣੀ ਜਾਨ 'ਤੇ ਖੇਡ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਕੇ ਸਿੱਖ ਆਪਣੇ ਗੁਰੂ ਤੋਂ ਬਾਰੇ ਬਾਰੇ ਜਾਂਦੇ ਹਨ, ਕੁਰਬਾਨ ਜਾਂਦੇ। ਬਾਬਾ ਬੋਤਾ ਸਿੰਘ ਜੀ, ਬਾਬਾ ਗਰਜਾ ਸਿੰਘ ਜੀ ਜਦੋਂ ਪੰਜਾਬ ਦੇ ਵਿੱਚ ਸਿੱਖ ਖਤਮ ਕਰ ਦਿੱਤੇ ਸਨ, ਉਹ ਦੋਵੇਂ ਤਰਨ ਤਾਰਨ ਸਾਹਿਬ, ਅੰਮ੍ਰਿਤਸਰ, ਗੋਇੰਦਵਾਲ ਸਾਹਿਬ ਇਸ਼ਨਾਨ ਕਰਨ ਵਾਸਤੇ ਦਿਨੇ ਜੰਗਲਾਂ 'ਚ ਲੁਕ ਜਾਂਦੇ ਸੀ, ਰਾਤੀ ਇਸ਼ਨਾਨ ਕਰਕੇ ਇੱਥੇ ਵਿਚਰਦੇ ਸੀ, ਅਤੇ ਸਰਕਾਰ ਨੂੰ ਦੱਸ ਵੀ ਦਿੱਤਾ ਸੀ ਵੀ ਖਾਲਸਾ ਖਤਮ ਨਹੀਂ ਹੋਇਆ, ਖਾਲਸਾ ਚੜ੍ਹਦੀ ਕਲਾ ਵਿੱਚ। ਦੋਵਾਂ ਸਿੰਘਾਂ ਨੇ ਜੀ ਟੀ ਰੋਡ 'ਤੇ ਨਾਕਾ ਲਾ ਕੇ ਜ਼ਕਰੀਏ ਦੀ ਹਕੂਮਤ ਹਿਲਾ ਕੇ ਰੱਖ ਦਿੱਤੀ, ਸ਼ਹੀਦੀ ਪਾ ਗਏ। ਇਸੇ ਤਰ੍ਹਾਂ ਗੁਰੂ ਕੇ ਸਿੱਖ ਹੁੰਦੇ ਹਨ। ਆਹ ਗੱਲਾਂ ਬਾਤਾਂ ਵਾਲੇ ਨਹੀਂ ਜਿਹੜੇ ਅੱਜ ਕੱਲ੍ਹ ਰੌਲਾ ਪਾ ਕੇ ਸਾਧ ਸੰਗਤ ਜੀ ਸਾਨੂੰ ਕੰਟਰੋਵਰਸੀਆਂ 'ਚ ਪਾ ਕੇ ਲੜਾਈ ਜਾਂਦੇ ਆ। ਇਹਨਾਂ ਦੇ ਪੱਲੇ ਕੱਖ ਨਹੀਂ ਹੈ, ਨਾ ਇਹਨਾਂ ਨੇ ਕੁਝ ਕੀਤਾ ਨਾ ਕੁਝ ਕਰਨਾ। ਜਿਨ੍ਹਾਂ ਨੇ ਕੁਝ ਗੁਰੂ ਦੇ ਪਿਆਰ ਵਿੱਚ ਖੇਡਾਂ ਖੇਡੀਆਂ ਨੇ, ਸੀਸ ਤਲੀ 'ਤੇ ਧਰ ਕੇ ਜੂਝ ਗਏ ਹਨ, ਉਹਨਾਂ ਦੀ ਜੋਤ ਕੋਈ ਬੁਝਾ ਨਹੀਂ ਸਕਦਾ। ਉਹਨਾਂ ਦੀ ਸਿੱਖੀ ਦੀ ਜਿਹੜੀ ਉਹਨਾਂ ਨੇ ਮਿਸਾਇਲ ਕਾਇਮ ਕੀਤੀ ਹੈ, ਉਹ ਖਤਮ ਕਰ ਨਹੀਂ ਸਕਦਾ। ਤੋ ਉਹ ਵੀ ਰਹਿਣਗੇ, ਉਹ ਵੀ ਕਦੀ ਖਤਮ ਨਹੀਂ ਹੋਣੇ, ਅਤੇ ਇਹ ਵੀ ਕਦੀ ਖਤਮ ਨਹੀਂ ਹੋਣੇ, ਕਿਉਂਕਿ ਮੁੱਢ ਤੋਂ ਹੀ ਬਾਬਾ ਪ੍ਰਿਥੀ ਚੰਦ ਵਰਗੇ ਗੁਰੂ ਸਾਹਿਬ ਦੇ ਵਿਰੋਧੀ ਵੀ ਚੱਲੇ ਆਏ ਹਨ। ਪ੍ਰੈ ਪ੍ਰੀਤ ਲਾਗੀ ਮਿਲ ਬੈਰਾਗੀ, ਖਿਨ ਰਹਿਣ ਤ੍ਰਿਗ ਤਨ ਤਿਸ ਬਿਨਾ। ਬਾਲਾ ਸਾਹਿਬ ਜੀ ਕਹਿੰਦੇ ਪਿਆਰੇ ਪ੍ਰਭੂ ਦੇ ਨਾਲ ਪ੍ਰੀਤ ਲੱਗੀ ਹੋਈ ਹੈ। ਮਿਲ ਬੈਰਾਗੀ, ਉਹ ਬੈਰਾਗਵਾਨ ਉਸ ਵਾਹਿਗੁਰੂ ਪਰਮੇਸ਼ੁਰ ਨੂੰ ਬੈਰਾਗ ਨਾਲ ਹੀ ਪ੍ਰਾਪਤ ਕਰਦੇ ਹਨ। ਬੈਰਾਗ ਨਾਮ ਇਸ ਸੰਸਾਰ ਦੇ ਮੋਹ ਦੀ ਨਾਸ ਹੋ ਜਾਣਾ, ਰਾਗ ਨਾਮ ਮੋਹ ਦਾ ਹੈ, ਬੈਰਾਗ ਬੀਤ ਗਿਆ। ਜਿਹਦਾ ਸੰਸਾਰ ਵੱਲੋਂ ਮੋਹ ਬੀਤ ਗਿਆ ਹੈ, ਉਹ ਬੈਰਾਗੀ ਪਰਮੇਸ਼ੁਰ ਨੂੰ ਮਿਲਦੇ ਹਨ। ਬੈਰਾਗ ਬਾਰੇ ਵੀ ਸਾਧ ਸੰਗਤ ਜੀ ਸਾਡੇ 'ਚ ਅੱਜ ਤੀਬਰਤਾ ਨਹੀਂ ਰਹੀ, ਬਲਕਿ ਬੈਰਾਗ ਨੂੰ ਅਸੀਂ ਬਾਹਮਣਵਾਦ, ਕਰਮ ਕਾਂਡ ਸਮਝਣ ਲੱਗ ਪਏ ਹਾਂ। ਜਦੋਂ ਕਿ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਵੀ ਕਹਿੰਦੇ, ਜਿਹ ਵਿਖਿਆ ਸਗਲੀ ਤਜੀ, ਲੀਓ ਭੇਖ ਬੈਰਾਗ, ਕਹੋ ਨਾਨਕ ਸੁਣ ਰੇ ਮਨਾ ਤੇ ਨਰ ਮਾਥੇ ਭਾਗ। ਬਿਨ ਬੈਰਾਗ ਨਾ ਛੂਟ ਸਮਾਇਆ, ਬੈਰਾਗ ਤੋਂ ਬਿਨਾਂ ਮਾਇਆ ਛੁੱਟਦੀ ਨਹੀਂ। ਬੈਰਾਗੀ ਹੀ ਪਰਮੇਸ਼ੁਰ ਨੂੰ ਪ੍ਰਾਪਤ ਕਰਦੇ ਹਨ। ਇਹ ਠੀਕ ਹੈ ਕਿ ਕੋਈ ਬੰਦਾ ਬੈਰਾਗ ਦਾ ਵਿਖਾਵਾ ਕਰਦਾ ਹੋਵੇ, ਉਹ ਬੈਰਾਗੀ ਨਹੀਂ, ਪਰ ਜਿਹੜਾ ਅੰਦਰੋਂ ਬੈਰਾਗੀ ਹੋਵੇ ਉਹੀ ਪਰਮਾਤਮਾ ਨੂੰ ਮਿਲ ਸਕਦਾ, ਮੋਹ ਵਾਲਾ ਨਹੀਂ ਮਿਲ ਸਕਦਾ। ਅਸੀਂ ਮੋਹ ਵਿੱਚ ਫਸੇ ਹੋਏ ਹਾਂ ਅਤੇ ਕਹਿੰਦੇ ਹਾਂ ਜੀ ਅਸੀਂ ਨਿੰਦਾ ਕਰਦੇ ਹਾਂ ਸਾਧੂਆਂ ਮਹਾਂਪੁਰਸ਼ਾਂ ਦੀ, ਬਾਬਾ ਸ੍ਰੀ ਚੰਦ ਵਰਗੇ ਮਹਾਂਪੁਰਸ਼ਾਂ ਨੂੰ ਨਿੰਦੀ ਜਾਂਦੇ ਹਾਂ, ਅਤੇ ਆਪਣੇ ਘਰ ਉਹ ਜਿਵੇਂ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਕੋਲ ਇਹ ਕਰੀ, ਉਹ ਜਿਹੜੇ ਕਿੰਗਰੀ ਵਜਾ ਕੇ ਗਾਉਂਦੇ ਨਾ ਜੋਗੀ, ਉਹ ਆ ਗਏ, ਮਹਾਰਾਜ ਨੇ ਬੁਲਾ ਲਿਆ ਅਤੇ ਕਿਹਾ ਸੁਣਾਓ ਕੁਛ ਜੋਗੀਓ। ਉਹ ਗੋਪੀ ਚੰਦ ਦੀ ਵਾਰ ਸੁਣਾਉਣ ਲੱਗ ਪਏ, ਗੋਪੀ ਚੰਦ ਦੀ ਵਾਰ ਸੁਣਾਉਣ ਲੱਗ ਪਏ ਅਤੇ ਸਿੰਘ ਵਿੱਚ ਕਈ ਕੱਟੜ ਵੀ ਹੁੰਦੇ ਆ ਬੜੇ, ਉਹ ਜੀ ਕੱਚੀ ਬਾਣੀ ਬੰਦ ਕਰੋ, ਇਹ ਨਹੀਂ ਸੁਣਾਉਣੀ। ਮਹਾਰਾਜ ਕਹਿੰਦੇ ਸੁਣਾਈ ਚੱਲੋ, ਉਹ ਸੁਣਾਉਣ ਲੱਗ ਪਏ। ਜਿਹੜੇ ਉਹ ਕੱਚੀ ਬਾਣੀ ਵਾਲਾ ਰੌਲਾ ਪਾਉਣ ਵਾਲੇ ਸੀ, ਮਹਾਰਾਜ ਕਹਿੰਦੇ ਉਰੇ ਆਓ, ਤੁਹਾਨੂੰ ਪਤਾ ਹੈ ਕਿਹਦੀ ਗੱਲ ਸੁਣਾ ਰਹੇ ਨੇ? ਕਹਿੰਦੇ ਜੀ ਗੋਪੀ ਚੰਦ ਦੀ। ਕਹਿੰਦੇ ਤੁਹਾਨੂੰ ਪਤਾ ਵੀ ਗੋਪੀ ਚੰਦ 360 ਰਾਣੀਆਂ ਛੱਡ ਕੇ ਜੋਗੀ ਬਣਿਆ ਸੀਗਾ, ਤੁਹਾਡੀ ਕਹਾਣੀ ਜੀ ਹੁੰਦੀ ਹੈ। ਔਰ ਮਹਾਰਾਜ ਨੇ ਜਿਵੇਂ ਬਚਨ ਲਿਖੇ ਨਾ, 100 ਸਾਖੀ ਜਿਵੇਂ ਭਾਈ ਰਾਮ ਕੋਇਰ ਜੀ ਨੇ ਲਿਖਾਏ ਆ, ਉਹ ਕਹਿੰਦੇ ਤੁਹਾਡੀ ਕਹਾਣੀ ਜੀ ਜਨਾਨੀ ਹੁੰਦੀ, ਚਿੱਠੀਆਂ ਹੀ ਪਾਉਂਦੇ ਰਹਿੰਦੇ ਹੋ, ਹੈਂ ਵੀ ਤੇਰਾ ਕੀ ਹਾਲ ਹੈ, ਤੂੰ ਕਿਵੇਂ ਹੈ ਤੂੰ, ਅਤੇ ਤੁਸੀਂ ਉਹਦੀ ਗੱਲ ਕਰਦੇ ਹੋ ਜਿਹਨੇ 300 ਪਦਮਣੀਆਂ ਛੱਡੀਆਂ ਸਨ, ਮੋਹ ਛੱਡਿਆ ਸੀ। ਉਹਨਾਂ ਸਾਧੂਆਂ ਦੀ ਨਿੰਦਾ ਕਰਨ ਦਾ ਸਾਨੂੰ ਕੋਈ ਹੱਕ ਨਹੀਂ। ਬਾਬਾ ਸ਼੍ਰੀ ਚੰਦ ਜੀ ਜਾਂ ਹੋਰ ਜਿਹੜੇ ਮਹਾਂਪੁਰਸ਼ ਗੁਰੂ ਦੇ ਪਿਆਰੇ ਹੋਏ ਨੇ, ਭਾਈ ਗੁਰਦਾਸ ਜੀ ਵਰਗੇ ਮਹਾਂਪੁਰਸ਼, ਬਾਬਾ ਬੁੱਢਾ ਜੀ ਵਰਗੇ, ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ ਵਰਗੇ, ਉਹਨਾਂ ਮਹਾਂਪੁਰਸ਼ਾਂ ਉੱਤੇ ਉਂਗਲ ਚੁੱਕਣੀ, ਅਸੀਂ ਕਿੱਥੇ ਖੜ੍ਹੇ ਹਾਂ? ਸਾਨੂੰ ਤਾਂ ਆਪਣੇ ਰੋਣੂ ਮੋਣੂ ਦਾ ਹੀ ਫਿਕਰ ਪਿਆ ਰਹਿੰਦਾ ਘਰ ਦੇ ਵਿੱਚ, ਸੋਨੂ ਮੋਨੂ ਕੀ ਕਰਨਗੇ, ਕੀ ਖਾਣਗੇ। ਉਹਨਾਂ ਨੇ ਆਪਣੇ ਬੱਚੇ ਪਰਿਵਾਰ ਵਾਰ ਦਿੱਤੇ। ਸੁੱਖ ਸਾਧ ਸੰਗਤ ਜੀ, ਬੈਰਾਗੀ ਪਰਮੇਸ਼ੁਰ ਨੂੰ ਮਿਲਦੇ ਹਨ। ਪ੍ਰਹਿ ਪ੍ਰੀਤ ਲਾਗੀ ਮਿਲ ਬੈਰਾਗੀ, ਖਿਨ ਰਹਿਣ ਤ੍ਰਿਗ ਤਨ ਤਿਸ ਬਿਨਾ। ਇੱਕ ਖਿਨ ਪਲ ਵੀ ਪਰਮੇਸ਼ੁਰ ਤੋਂ ਬਿਨਾਂ ਰਹਿਣਾ ਆਪਣੇ ਸਰੀਰ ਨੂੰ ਤ੍ਰਿਗ ਸਮਝਦੇ ਹਨ। ਉਹ ਕਹਿੰਦੇ ਲਾਹਨਤ ਹੈ ਇਹ ਸਰੀਰ ਨੂੰ ਜਿਹੜਾ ਵਾਹਿਗੁਰੂ ਤੋਂ ਬਿਨਾਂ ਰਹਿ ਰਿਹਾ ਹੈ। ਪਲਕਾ ਨਾ ਲਾਗੈ ਪ੍ਰਿਆ ਪ੍ਰੇਮ ਪਾਗੈ, ਚਿਤਵੰਤ ਅਣ ਦਿਨ ਪ੍ਰਭ ਮਨਾ। ਪਲਕ ਨਹੀਂ ਲੱਗਦੀ, ਅੱਖਾਂ ਬੰਦ ਨਹੀਂ ਹੁੰਦੀਆਂ, ਨੀਂਦ ਨਹੀਂ ਆਉਂਦੀ, ਸਾਰੀ ਸਾਰੀ ਰਾਤ ਜਾਗਦੇ ਰਹਿੰਦੇ ਹੈ, ਪ੍ਰਭੂ ਦੇ ਪਿਆਰ ਵਿੱਚ ਉਸੇ ਪ੍ਰਭੂ ਨੂੰ ਯਾਦ ਕਰਦੇ ਰਹਿੰਦੇ ਹੈ, ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਚਿਤਵੰਤ ਅਣ ਦਿਨ ਪ੍ਰਭ ਮਨਾ, ਦਿਨ ਰਾਤ ਪ੍ਰਭੂ ਨੂੰ ਚਿਤਵਦੇ ਹਨ। ਸ੍ਰੀ ਰੰਗ ਰਾਤੇ ਨਾਮ ਮਾਤੇ, ਪੈ ਭਰਮ ਦੁਤੀਆ ਸਗਲ ਖੋਦ। ਸ੍ਰੀ ਨਾਮ ਮਾਇਆ ਦਾ ਹੈ, ਸ੍ਰੀ ਮਾਇਆ ਦਾ ਜੋ ਰੰਗ ਪਤੀ ਹੈ, ਲਕਸ਼ਮੀ ਦਾ ਪਤੀ ਹੈ, ਵਾਹਿਗੁਰੂ ਪਰਮੇਸ਼ਰ ਮਾਇਆ ਦਾ ਸੁਆਮੀ ਹੈ, ਉਹਦੇ ਰੰਗ ਵਿੱਚ ਰੱਤੇ ਹੋਏ ਨਾਮ ਮਾਤੇ, ਨਾਮ ਦੀ ਮਸਤੀ ਚੜ੍ਹੀ ਹੋਈ ਹੈ। ਭੈ ਭਰਮ ਦੁਤੀਆ ਸਗਲ ਖੋ, ਦੁਨੀਆਂ ਦਾ ਭੈ ਕੋਈ ਨਹੀਂ, ਕਿਸੇ ਦਾ ਡਰ ਕੋਈ ਨਹੀਂ, ਕੋਈ ਭਰਮ ਭੁਲੇਖਾ ਨਹੀਂ, ਮਨ ਸ਼ਾਂਤ ਹੈ। ਕਰ ਮਾਇਆ ਦਇਆ ਦਿਆਲ ਪੂਰਨ, ਹਰ ਪ੍ਰੇਮ ਨਾਨਕ ਮਗਨ ਹੋਤ। ਕਰ ਮਾਇਆ ਦਇਆ ਦਿਆਲ ਪੂਰਨ, ਹੇ ਪ੍ਰਭੂ ਦਿਆਲੂ ਪ੍ਰਭੂ ਜੀ, ਦਇਆ ਕਰੋ, ਮਾਇਆ ਕਰੋ, ਮਿਹਰ ਕਰੋ, ਹਰ ਪ੍ਰੇਮ ਨਾਨਕ ਮਗਨ ਹੋਤ। ਨਾਨਕ ਦਿਨੋ ਦਿਨ ਤੇਰੇ ਪਿਆਰ ਵਿੱਚ ਮਗਨ ਹੋਈ ਜਾਵੇ, ਇਹੀ ਦਾ ਨਾਨਕ ਦੀ ਆਰਜੂ, ਇਹੀ ਨਾਨਕ ਦੀ ਇੱਛਾ ਹੈ। ਧੰਨ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਬੜੇ ਉੱਚੇ ਭਾਵ ਦੇ ਸ਼ਬਦ ਉਚਾਰਨ ਕੀਤੇ, ਸਾਡੀ ਇੰਨੀ ਪਹੁੰਚ ਹੀ ਨਹੀਂ ਕਿ ਅਸੀਂ ਸਤਿਗੁਰੂ ਸਾਹਿਬ ਜੀ ਦੀ ਬਾਣੀ ਤੱਕ ਅੱਪੜ ਸਕੀਏ, ਬਸ ਜਿਵੇਂ ਮਿਸ਼ਰੀ ਦੇ ਪਹਾੜ 'ਤੇ ਕੀੜੀ ਚੜ੍ਹ ਕੇ ਆਪਣਾ ਪੇਟ ਭਰ ਸਕਦੀ ਹੈ, ਉਸ ਮਿਸ਼ਰੀ ਦੇ ਪਹਾੜ ਦਾ ਅੰਤ ਨਹੀਂ ਪਾ ਸਕਦੀ, ਅਸੀਂ ਗੁਰਬਾਣੀ ਦਾ ਅੰਤ ਨਹੀਂ ਪਾ ਸਕਦੇ। ਫੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।